ਉਹਦੇ ਮਨ ਦੇ ਅੰਦਰ ਪ੍ਰਕਾਸ਼ ਕਰ ਦਿੱਤਾ। ਪਹਿਲਾਂ ਹੀ ਪਤਾ ਲੱਗ ਗਿਆ, ਜਦ ਹੁਣ ਸਾਨੂੰ ਪਤਾ ਲੱਗ ਗਿਆ ਵੀ ਵਾਹਿਗੁਰੂ ਸਾਡੇ ਅੰਦਰ ਹੈ, ਫਿਰ ਤਾਂ ਅਸੀਂ ਵਾਹਿਗੁਰੂ ਦੇ ਨਾਲ ਇੱਕਦਮ ਹੀ ਜੁੜ ਜਾਂਗੇ। ਸੋ ਇਸ ਤਰ੍ਹਾਂ ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹਿ ਲਿਖ ਲਾਏ, ਨਾਮ ਦੱਸ ਦਿੱਤਾ, ਨਾਮ ਦੀ ਦਾਤ ਦੇ ਤੀ। ਉਸ ਵੇਲੇ ਤੋਂ ਹੀ ਨਾਮ ਚੱਲ ਪਿਆ ਅੰਦਰ, ਇੰਨਾ ਚੱਲਿਆ ਕਿ ਹਰ ਵਕਤ ਜਿੱਥੇ ਵੀ ਬੈਠਦਾ ਉੱਥੇ ਹੀ ਅੱਖਾਂ ਮਿਲ ਜਾਂਦੀਆਂ, ਉੱਥੇ ਹੀ ਨਾਮ ਦੀ ਧੁਨ ਅੰਦਰ ਪ੍ਰਗਟ ਹੋ ਜਾਂਦੀ। ਅਖੀਰ ਉਸਨੇ ਇਹ ਨੇਮ ਬਣਾ ਲਿਆ ਕਿ ਤੜਕੇ ਹੀ ਚਲੇ ਜਾਣਾ ਅਤੇ ਸਾਰਾ ਦਿਨ ਕਿਸੇ ਜੰਗਲ 'ਚ ਬੈਠ ਕੇ ਨਾਮ ਜਪੀ ਜਾ। ਘਰ ਵਾਲੀ ਨੇ ਪੁੱਛਣਾ, ਉਹਨੇ ਕਿਹਾ ਵੀ ਮੈਂ ਜਾਣਾ, ਮੈਨੂੰ ਕੋਈ ਜੌਬ ਮਿਲਣ ਵਾਲਾ ਹੈ, ਕੰਮ ਮਿਲਣ ਵਾਲਾ ਹੈ, ਮੈਂ ਉਹ ਟੋਲਦਾ ਫਿਰਦਾ, ਤੂੰ ਫਿਕਰ ਨਾ ਕਰ। ਲੇਕਿਨ ਆਪ ਕੀ ਕਰਦਾ ਸੀ, ਕਰਮ ਕਰੇ ਜਾਂ ਕਰੇ ਆਤਮੀ, ਹੋਰ ਕਿਸੇ ਨਾ ਆਚਾਰ ਜਿਹੜਾ ਲਿਖਾਵੇ। ਉਹ ਜਿਹੜਾ ਆਨੰਦ ਆ ਰਿਹਾ ਸੀ ਨਾਮ ਦਾ, ਜਿਹੜੀ ਅੰਦਰ ਖੇਲਾਂ ਪ੍ਰਗਟ ਹੋ ਰਹੀਆਂ ਸੀ, ਅਨਹਦ ਨਾਦ ਤੇ ਪ੍ਰਕਾਸ਼ ਆ ਰਹੇ ਸੀ, ਉਹ ਕਿਸੇ ਨੂੰ ਦੱਸਦਾ ਨਹੀਂ ਹੈ, ਨਾ ਕਿਸੇ ਦੋਸਤ ਨਾਲ ਗੱਲ ਕਰਦਾ, ਨਾ ਪੁਰਾਣੇ ਜਾਣ ਪਛਾਣ ਵਾਲਿਆਂ ਨਾਲ ਗੱਲ ਕਰਦਾ, ਤੜਕੇ ਹੀ ਨਿਕਲ ਜਾਂਦਾ ਰਾਤ ਨੂੰ। ਉਸ ਵੇਲੇ ਵਾਰ ਵਾਰ ਉਹ ਪੁੱਛਦੀ ਹੈ ਬਈ ਤੂੰ ਆਇਆ ਹੈ, ਫਲਾਣੀ ਚੀਜ਼ ਲੈਣੀ ਸੀ, ਫਲਾਣੀ ਲੈਣੀ ਸੀ, ਫਲਾਣੀ ਲੈਣੀ ਸੀ, ਤੇ ਕਰਦਾ ਕੀ ਹੈ ਤੂੰ, ਸੱਚ ਤਾਂ ਮੈਨੂੰ ਦੱਸਦਾ ਨਹੀਂ ਹੈ। ਕਹਿਣ ਲੱਗਿਆ ਮੈਨੂੰ ਇੱਕ ਬਹੁਤ ਵੱਡਾ ਰਾਜਾ ਮਿਲ ਗਿਆ, ਮੇਰੇ ਜਾਣ ਦੀ ਦੇਰ ਹੁੰਦੀ ਹੈ, ਉੱਥੋਂ ਮੈਨੂੰ ਆਪਣੀਆਂ ਸਵਾਰੀਆਂ 'ਚ ਲੈ ਜਾਂਦੇ ਨੇ ਉਹ, ਅਤੇ ਸਵਾਰੀਆਂ 'ਚ ਉੱਥੇ ਮੈਂ ਕਥਾ ਕਰਦਾ ਰਹਿਣਾ। ਘਰ ਵਾਲੀ ਨੂੰ ਕੀ ਦੱਸਦਾ, ਕਹਿੰਦੀ ਕਿੱਦਾਂ ਦਾ ਰਾਜਾ ਹੈ? ਕਹਿੰਦਾ ਉਹ ਰਾਜਾ ਬਹੁਤ ਵੱਡਾ ਹੈ, ਇਸ ਤਰ੍ਹਾਂ ਕਹਿੰਦਾ,
ਜਿਹੜਾ ਸਾਰਿਆਂ ਰਾਜਿਆਂ ਦਾ ਵੀ ਰਾਜਾ, ਉਸ ਦੀ ਮੈਂ ਕਰਾਂ ਚਾਕਰੀ, ਆਹ
ਕਹਿਣ ਲੱਗਿਆ ਭੋਲੀਏ ਉਹ ਤਾਂ ਸਾਰਿਆਂ ਨਾਲੋਂ ਵੱਡਾ, ਕਹਿੰਦੀ ਆਪਣੇ ਰਾਜੇ ਨਾਲੋਂ ਵੀ, ਕਹਿੰਦਾ ਹਾਂ। ਉਹਦੇ ਮੁਕਾਬਲੇ ਤੇ ਕੋਈ ਨਹੀਂ ਹੈ, ਕੋਹ ਹਰ ਸਮਾਨ ਨਹੀਂ ਰਾਜਾ। ਇਹ ਜਿਹੜੇ ਰਾਜੇ ਨੇ ਕਹਿੰਦੇ ਇਹ ਤਾਂ ਐਵੇਂ ਨੇ, ਭੂਤ ਸਭ ਦਿਲ ਚਾਰ ਕੇ ਝੂਠੇ ਕਰਦੇ ਦਰਵਾਜ਼ਾ, ਇਹ ਤਾਂ ਪਖੰਡ ਦਿਖਾਵੇ ਕਰਦੇ ਨੇ, ਚਾਰਕ ਦਿੰਦੇ ਰਾਜੇ ਨੇ। ਉਹ ਹਮੇਸ਼ਾ ਹੀ ਰਾਜਾ ਹੈ, ਪਹਿਲਾਂ ਤੋਂ ਹੀ ਰਾਜਾ ਹੈ, ਉਹਦਾ ਰਾਜ ਕਦੇ ਜਾਣਾ ਹੀ ਨਹੀਂ ਹੈ। ਮੈਂ ਵੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ, ਨਾ ਸੰਸਰ ਕੋਊ ਲਾਗੇ ਟੁੱਟ ਰਹੇ ਆ ਮੋਚਾ। ਸੋ ਕਹਿੰਦੇ ਜਦ ਘਰ ਆਉਂਦਾ ਉਹ ਚੀਜ਼ਾਂ ਮੰਗਦੀ ਹੈ, ਘਰ ਆਇਆ ਜਾਂ ਪੁੱਛਿਆ ਰਾਜਦੁਆਰ ਗਿਆ ਲਾਵੇ, ਮੈਂ ਰਾਜਦੁਆਰ ਜਾਂਦਾ। ਅਖੀਰ ਚੀਜ਼ਾਂ ਮੰਗਦੇ ਨੇ ਘਰ ਵਿੱਚ, ਘਰ ਸਭ ਵੱਥੂ ਮੰਗੀਆਂ ਨੇ, ਬਲ ਛਲ ਕਰਕੇ ਚੱਤ ਲੰਘਾਵੇ। ਬਾਹਰ ਨੇ ਲਾਂਦਾ ਵੀ ਅੱਜ ਦਿੱਤਾ ਨਹੀਂ, ਮੈਂ ਕਿਹਾ ਸੀ ਉਹਨੂੰ ਦੇਊਗਾ। ਉਹ ਇੰਨੀ ਕਲਪਨਾ ਹੋਣ ਦੇ ਬਾਵਜੂਦ ਉਹਦੇ ਚਿੱਤ ਵਿੱਚ ਇੱਕ ਵੀ ਫੁਰਨਾ ਨਹੀਂ ਆਇਆ, ਕਮਾਲ ਦੀ ਗੱਲ ਹੈ। ਉਹਦੇ ਚਿੱਤ ਨੂੰ ਡੁਲਾ ਨਹੀਂ ਸਕਿਆ, ਨਾ ਉਹਨੇ ਜਾ ਕੇ ਪਰਮੇਸ਼ਰ ਨੂੰ ਕਿਹਾ। ਉਹ ਸੱਚਮੁੱਚ ਪਿਆਰ ਕਰਦਾ ਵੀ ਤੇਰੀ ਮਰਜ਼ੀ ਹੈ, ਨੇਤ ਉੱਤੇ ਛੱਡਤੀ ਪਰਮੇਸ਼ਰ ਦੇ ਗੱਲ ਵੀ ਜਿਹੜਾ ਕੁਛ ਉਹਨੇ ਦੇਣਾ ਦੇਣਾ, ਉਹ ਕਿਹੜਾ ਨਹੀਂ ਜਾਣਦਾ, ਸਭ ਜਾਣਦਾ। ਤੇ ਉਸ ਵੇਲੇ ਘਰ ਸਭ ਬੱਤੂ ਮੰਗੀਆਂ, ਬਲ ਛਲ ਕਰਕੇ ਚੱਤ ਲੰਘਾ। ਝੂਠਦਾ ਬੋਲਦਾ ਨਹੀਂ ਸੀ, ਕਿਉਂਕਿ ਪਰਮੇਸ਼ਰ ਸਾਰਿਆਂ ਰਾਜਿਆਂ ਦਾ ਰਾਜਾ, ਕਰੋੜਾਂ ਰਾਜਿਆਂ ਨੂੰ ਇੱਕ ਸੈਕਿੰਡ ਚ ਰਾਜੇ ਬਣਾ ਸਕਦਾ, ਕਰੋੜਾਂ ਰਾਜਿਆਂ ਨੂੰ ਭਿਖਾਰੀ ਬਣਾ ਸਕਦਾ। ਤੇ ਘਰ ਵਿੱਚ ਕਹਿਣ ਲੱਗੀ ਵੀ ਮੈਂ ਇਹ ਜਿਹੜਾ ਤੇਰਾ ਰਾਜਾ ਹੈ ਨਾ, ਇਹ ਬੜਾ ਮਾੜਾ ਰਾਜਾ। ਕਹਿੰਦਾ ਨਾ ਇਹ ਨਾ। ਕਹਿੰਦੀ ਕਹਾ ਨਾ, ਮੈਨੂੰ ਤਾਂ ਹੁਣ ਪੜੋਸੀ ਵੀ ਚੀਜ਼ਾਂ ਦੇਣ ਤੋਂ ਹਟ ਗਏ, ਵੀ ਤੁਹਾਡੇ ਕਿਤੇ ਮੁਕਣ ਮਿਲਣੀ ਹੈ, ਖਬਰ ਕਿੱਥੇ ਜਾਂਦਾ ਝੂਠ ਬੋਲਦਾ ਹੈ, ਪਤਾ ਕਿਸੇ ਨੂੰ ਨਾ ਵੀ ਇਹ ਕਿੱਥੇ ਚਲਿਆ ਜਾਂਦਾ, ਵੀ ਇਹ ਜਿਹਾ ਰਾਜਾ ਕਿਹੜਾ ਜਿਹੜਾ ਇਹਨੂੰ ਲੈ ਜਾਂਦਾ ਤੇ ਉੱਥੇ ਰਾਜਦੁਆਰ ਚ ਕਥਾ ਕਰਦਾ। ਰਾਜਾ ਕੁਛ ਤਾਂ ਅਡਵਾਂਸ ਦੇ ਦਿੰਦਾ, ਭੋਗ ਪੈਸੇ ਤੇ ਹੀ ਦੇਣਾ ਉਹਨੇ ਸਭ ਕੁਛ। ਇਹ ਕਹੀ ਜਾਂਦਾ ਕੋਈ ਨੀ, ਹੁਣ ਥੋੜੀ ਕਥਾ ਹੋਰ ਰਹਿੰਦੀ ਹੈ, ਭੋਗ ਪੈਣ ਵਾਲਾ, ਫਿਰ ਤੈਨੂੰ ਮਿਲ ਜੂ ਸਭ ਕੁਛ। ਜਦੋਂ ਐਸੀ ਭਗਤ ਦੀ ਹਾਲਤ ਦੇਖੀ ਵੀ ਮੰਗਦਾ ਕੁਛ ਨਹੀਂ ਹੈ ਤੇ ਚਿੱਤ ਦੀ ਇਕਾਗਰਤਾ ਕਾਇਮ ਹੈ, ਪਿਆਰ ਕਰਦਾ, ਕਦੇ ਮੈਨੂੰ ਉਲਾਂਭਾ ਨਹੀਂ ਦਿੰਦਾ, ਇਹ ਚੀਜ਼ ਵਾਹਿਗੁਰੂ ਨੂੰ ਪਾਉਂਦੀ ਹੁੰਦੀ ਹੈ ਸਾਧ ਸੰਗਤ। ਜੇ ਲਾਂਭੇ ਦੇਵੋ ਨਾ ਰੱਬ ਨੂੰ, ਫਿਰ ਸ਼ਰੀਕ ਬਣ ਜਾਂਦਾ ਵੀ ਲਾਂਭੇ ਕਾਹਦੇ ਭਾਈ ਤੇਰੇ ਪਿਆਰਿਆ, ਤੂੰ ਆਪਣੇ ਕਰਮਾਂ ਦੀ ਖੱਟੀ ਖਾਣਾ ਹੈ, ਠੀਕ ਹੈ। ਜਦ ਕੁਛ ਨਹੀਂ ਮੰਗਦਾ ਫਿਰ ਦਿਆਲ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਹੁੰਦੇ ਸੀ, ਸਮਰੱਥ ਪੁਰਸ਼ ਸੀ ਮਹਾਰਾਜ ਜੀ, ਕਹਿੰਦੇ ਵੀ ਜਿਹੜੇ ਸਾਤੋਂ ਮੰਗਦੇ ਨੇ ਨਾ, ਕੋਈ ਪੁੱਤਰ ਮੰਗ ਲੈਂਦਾ, ਕੋਈ ਪੈਸਾ ਮੰਗਦਾ, ਕੋਈ ਨੌਕਰੀ ਮੰਗਦਾ, ਕੋਈ ਪਸ਼ੂ ਮੰਗਦਾ, ਕੋਈ ਕੁਛ ਮੰਗਦਾ, ਕੁਛ ਮੰਗਦਾ ਹੈ। ਕਹਿੰਦੇ ਕੋਈ ਸੰਤਾਂ ਨੂੰ ਔਖੀ ਗੱਲ ਨਹੀਂ ਹੁੰਦੀ, ਉਹਨਾਂ ਦੇ ਖੱਬੇ ਹੱਥ ਦੀ ਖੇਲ ਹੋਇਆ ਕਰਦੀ ਹੈ, ਖੱਬੇ ਹੱਥ ਦਾ ਖੇਲ ਦੇ ਦਿੰਦੇ ਨੇ ਮੰਗਣ ਵਾਲੇ, ਫਿਰ ਚੁੱਪ ਕਰ ਜਾਣਾ, ਫਿਰ ਥੋੜ੍ਹੀ ਦੇਰ ਬਾਅਦ ਕਹਿਣਾ। ਪਰ ਕਈ ਐਸੇ ਨੇ ਜਿਹੜੇ ਮੰਗਦੇ ਨਹੀਂ ਹੈ, ਕਹਿੰਦੇ ਉਹਨਾਂ ਤੇ ਸਾਨੂੰ ਡਰ ਲੱਗਦਾ ਰਹਿੰਦਾ ਵੀ ਪਤਾ ਨਹੀਂ ਇਹ ਕੀ ਮੰਗ ਲੈ, ਮੰਗਦੇ ਹੀ ਨਹੀਂ ਹੈ। ਫਿਰ ਤੀਸਰੀ ਵਾਰ ਉਹਨਾਂ ਨੇ ਕਹਿਣੀ, ਕਹਿਣੇ ਜਿਹੜੇ ਮੰਗਦੇ ਨਹੀਂ ਨਾ, ਉਹ ਪੁੱਤਰ ਹੋਇਆ ਕਰਦੇ ਨੇ ਯਾਰ, ਪਿਓ ਦੀ ਜਾਇਦਾਦ ਦੇ ਵਾਰਸ ਹੁੰਦੇ ਨੇ, ਸਾਰੀ ਜਾਇਦਾਦ ਉਹਨਾਂ ਕੋਲ ਚਲੀ ਜਾਂਦੀ। ਸੋ ਪਰਮੇਸ਼ਰ ਤੋਂ ਜਦ ਮੰਗਦਾ ਨਹੀਂ ਹੈ ਸੰਤ ਕੁਛ ਵੀ, ਉਸ ਵੇਲੇ ਪਰਮੇਸ਼ਰ ਕੋਈ ਪੱਥਰ ਦਿੰਦਾ ਹੈ ਨਹੀਂ। ਇਹ ਅਲੱਗ ਹੀ ਗਾਲਾਂ ਕੱਢਣ ਕਿਹਾ ਜਿਹਾ, ਉਹਨੂੰ ਸਾਡਾ ਧਿਆਨ ਨਹੀਂ, ਅਸੀਂ ਭੁੱਖੇ ਮਰ ਗਏ, ਫੇਰ ਇਹ ਕਰੂਗਾ ਦੋ ਕੁਛ, ਤੂੰ ਜਾਂਦਾ ਕਿਉਂ ਹੈ, ਤੇ ਕਹਿ ਨਹੀਂ ਹੁੰਦਾ, ਮੈਨੂੰ ਨਾਲ ਲੈ ਚੱਲ, ਮੈਂ ਕਹੋ ਮੈਂ ਕਹਿ ਦੂੰਗੀ, ਜੇ ਤੇ ਕਹਿ ਨਹੀਂ ਹੁੰਦਾ। ਉਹ ਟਾਲ ਟੂਲ ਕੇ ਚਲਿਆ ਗਿਆ, ਜਾ ਕੇ ਨਾਮ ਜਪਦਾ ਹੈ। ਤੇ ਪਰਮੇਸ਼ਰ ਜਿਹੜਾ ਘੱਟ ਘੱਟ ਚ ਵਿਆਪਕ ਹੈ, ਉਹਨੇ ਆਉਣਾ ਜਾਣਾ ਤਾਂ ਕਿਤੋਂ ਨਹੀਂ ਅਹਿਸਾਸ ਹੈ ਜੀ। ਉਸ ਵੇਲੇ ਵੱਡਾ ਸਾਂਗ ਵਰਤਦਾ, ਉਹ ਇੱਕ ਮਨ ਪਰਮੇਸ਼ਰ ਤੇ ਆਵੇ। ਉਧਰ ਪਰਮੇਸ਼ਰ ਨੇ ਰਾਜੇ ਦਾ ਰੂਪ ਧਾਰ ਲਿਆ, ਉਹੀ ਰਾਜਾ, ਤੇ ਰਾਜਾ ਬਣ ਕੇ ਉਹਦੇ ਘਰ ਆਉਂਦਾ ਹੈ। ਪੜ ਲਓ
ਫਰਜੀ ਛੱਡ ਕੇ Thank you.
ਜਿਹੜਾ ਸਾਂਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਤੇ ਆਵੇ, ਉਹ ਤਾਂ ਰਾਮ ਦੇ ਨਾਲ ਇੱਕ ਚਿੱਤ ਹੋ ਕੇ ਪਰਮੇਸ਼ਰ ਦੇ ਪਿਆਰ ਚ ਲੀਨ ਹੋਇਆ ਨਾਮ ਦੀ ਧੁਨ ਦੇ ਵਿੱਚ, ਉਹਨੂੰ ਕੋਈ ਪਤਾ ਨਹੀਂ ਵੀ ਮੈਨੂੰ ਕੀ ਕਿਹਾ, ਕਿੰਨੀਆਂ ਗਾਲਾਂ ਕੱਢੀਆਂ ਨੇ, ਅੱਜ ਮੇਰੇ ਨਾਲ ਕਿਵੇਂ ਔਖਾ ਹੋਣਾ ਹੈ ਜਾਂ ਮੈਂ ਘਰ ਜਾਣਾ ਹੈ। ਉਸ ਵੇਲੇ ਪਰਮੇਸ਼ਰ ਜਿਹੜਾ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ, ਉਹਨੇ ਕਿਹਾ ਭਗਤੇ ਕਹਿੰਦਾ ਵੀ ਰਾਜਾ ਰਾਜੇ ਦੇ ਜਾਣਾ ਮੈਂ ਕਥਾ ਕਰਨ ਵਾਸਤੇ, ਉਸ ਵੇਲੇ ਪੈਜ ਰੱਖਣ ਵਾਸਤੇ ਪੈਜ ਸਵਾਰੇ ਭਗਤ ਦੀ ਰਾਜਾ ਹੋਏ ਕੇ ਘਰ ਚੱਲਿਆ ਵੇ, ਮੁਕਟ ਲਾ ਲਿਆ ਚੌਰ ਬਰਦਾਰ ਨਾਲ ਲੈ ਲਏ, ਬੇਅੰਤ ਤੇ ਜਿਵੇਂ ਰਾਜੇ ਦੇ ਨਾਲ ਬੋਡੀ ਗਾਰਡ ਹੁੰਦੇ ਨੇ, ਮੁਹੱਲੇ ਦੇ ਵਿੱਚ ਖਰੜ ਖਰੜ ਹੁੰਦੀ ਆਉਂਦੀ ਹੈ ਰਥਾਂ ਦੀ ਘੋੜਿਆਂ ਦੀ, ਸਾਰੇ ਹੈਰਾਨ ਹੋ ਗਏ ਨਗਰ ਵਾਲੇ ਵੀ ਕੌਣ ਆ ਗਿਆ ਇਹ, ਸਭ ਦੇਖਦੇ ਆ, ਕਹਿੰਦੇ ਇਹੋ ਜਿਹਾ ਤਾਂ ਕਦੇ ਅੱਜ ਤੱਕ ਦੇਖਿਆ ਹੀ ਨਹੀਂ, ਇੰਨਾ ਸੁੰਦਰ, ਜਿਹੜਾ ਦੇਖਦਾ ਉਹਦੇ ਮਨ ਨੂੰ ਸ਼ਾਂਤੀ ਆ ਜਾਂਦੀ, ਇਹ ਭੁੱਲ ਗਈ ਕੁਛ ਕਹਿਣ ਤੋਂ ਵੀ ਮੈਂ ਕਹੂੰਗੀ ਮੈਨੂੰ ਮਿਲਿਆ ਚਾਹੀਦਾ, ਕੁਛ ਨਾ ਕਹਿ ਹੋਇਆ। ਉਸ ਵੇਲੇ ਹੁਕਮ ਦਿੱਤਾ ਕਿ ਅੱਛਾ ਆ ਜਿੰਨਾ ਸਮਾਨ ਲਿਆਂਦਾ ਸਭ ਰੱਖ ਦਿਓ, ਸੋਨੇ ਚਾਂਦੀ ਦੇ ਗਹਿਣੇ ਸਿੱਕੇ ਮੋਹਰਾਂ ਰਾਸ਼ਨ ਬੇਅੰਤ ਕੱਪੜੇ ਲੀੜੇ ਸਭ ਰੱਖ ਦਿਓ। ਹੈਰਾਨ ਹੋਈ ਜਾਂਦੀ ਹੈ ਵੀ ਕਿੰਨਾ ਚੰਗਾ ਰਾਜਾ, ਮੈਂ ਤਾਂ ਐਵੇਂ ਗਾਲਾਂ ਕੱਢਦੀ ਰਹੀ, ਐਵੇਂ ਮਾੜਾ ਕਿਹਾ, ਉਹ ਤਾਂ ਸੱਚਮੁੱਚ ਬਹੁਤ ਵੱਡੇ ਰਾਜੇ ਦੇ ਜਾਂਦਾ ਸੀ, ਇੰਨਾ ਤਾਂ ਕਥਾ ਤਾਂ ਕਦੇ ਕਿਸੇ ਨੂੰ ਮਿਲਿਆ ਹੀ ਨਹੀਂ ਹੈ। ਉਸ ਵੇਲੇ ਸਾਰੇ ਜੈ ਜੈਕਾਰ ਹੁੰਦੀ ਹੈ ਕਿਉਂਕਿ ਪਰਮੇਸ਼ਰ ਆਪਣੇ ਪਿਆਰਿਆਂ ਦੀ ਜੈਕਾਰ ਕਰਾਉਂਦਾ ਹੁੰਦਾ।
Oh,
ਲਾ ਦਿੱਤਾ। ਬਹੁਤ ਪਛਤਾਉਂਦੀ ਹੈ ਕਿ ਮੈਂ ਐਵੇਂ ਉਹਨੂੰ ਗਾਲਾਂ ਕੱਢਦੀ ਰਹੀ, ਪਤਾ ਨਹੀਂ ਸੀ ਮੈਨੂੰ ਵੀ ਮੇਰਾ ਪਤੀ ਜਿਹੜਾ ਹੈ ਉਹ ਐਡੇ ਵੱਡੇ ਮਹਾਰਾਜੇ ਦੇ ਜਾ ਕੇ ਕਥਾ ਕਰਦਾ, ਇੰਨਾ ਸਮਾਨ ਸਮਾਨ ਦੇ ਖੁਸ਼ ਹੋਈ ਜਾਂਦੀ ਹੈ। ਉਸ ਵੇਲੇ ਪਰਮੇਸ਼ਰ ਜਿੱਥੇ ਬੈਠਾ ਸੀ ਬੇਣੀ ਭਗਤ ਪ੍ਰਗਟ ਹੋ ਗਏ ਉੱਥੇ ਜਾ ਕੇ, ਕਹਿੰਦੇ ਬੇਣੀ ਨੇਤਰ ਖੋਲ, ਸਾਹਮਣੇ ਕੀ ਦੇਖਦਾ? ਵਹੀ ਭਗਵਾਨ ਜਿਹੜਾ ਘੱਟ ਘੱਟ ਚ ਵਿਆਪਕ ਅੰਦਰ ਜਿਸਦਾ ਧਿਆਨ ਧਰਿਆ ਸੀ ਸਾਹਮਣੇ ਖੜੇ। ਉਸ ਵੇਲੇ ਦੇਹ ਦਲਾਸਾ ਤੁਸਕ ਹੈ, ਖੁਸ਼ ਹੋ ਕੇ ਦਲਾਸਾ ਦਿੱਤਾ, ਅਣਗਿਣਤੀ ਖਰਚੀ ਪਹੁੰਚਾਵੇ ਉੱਥੋਂ ਆਇਆ ਭਗਤ ਪਾਸ ਹੋਏ ਦਿਆਲ ਹੇਤ ਵਜਾ। ਅਣਗਿਣਤ ਕਹਿੰਦੇ ਗਿਣਤੀ ਤੋਂ ਬਾਹਰ ਲਿਆ ਕੇ ਜਿੱਥੇ ਪਰਮੇਸ਼ਰ ਆ ਜਾਵੇ ਉੱਥੇ ਲਕਸ਼ਮੀ ਵਾਸਾ ਕਰਦੀ ਹੈ। ਹੁਕਮ ਕਰ ਦਿੱਤਾ ਕਿ ਘਰ ਭਰ ਦੋ, ਤੋਟ ਆਵੇ ਹੀ ਨਾ ਇਹਨਾਂ ਦੇ, ਜਿੰਨਾ ਖਰਚਣ ਓਨਾ ਹੀ ਵੱਧ ਜਾਵੇ, ਜਿੰਨਾ ਖਰਚਣ ਓਨਾ ਹੀ ਵੱਧ ਜਾਵੇ। ਅਣਗਿਣਤ ਕਹਿੰਦੇ ਖਰਚ ਪਹੁੰਚਾ ਦਿੱਤਾ। ਉੱਥੋਂ ਆਇਆ ਭਗਤ ਪਾਸ, ਉੱਥੋਂ ਭਗਤ ਦੇ ਕੋਲ ਬੇਣੀ ਕੋਲ ਆਇਆ, ਪਿਆਰ ਕਰ ਲਿਆ, ਗਲ ਦੇ ਨਾਲ ਲਾ ਲਿਆ। ਕਹਿੰਦਾ ਬੇਣੀ ਮੈਂ ਤੇਰੇ ਤੇ ਅਤੀ ਪ੍ਰਸੰਨ ਹਾਂ, ਤੂੰ ਹੁਣ ਘਰੇ ਰਿਹਾ ਕਰ, ਉੱਥੇ ਹੀ ਸੰਗਤਾਂ ਨੂੰ ਉਪਦੇਸ਼ ਦਿਆ ਕਰ, ਜਿਹੜੇ ਭੁੱਲੇ ਭਟਕੇ ਜੀਵ ਨੇ, ਮਾਨਸ ਜਨ ਜਿਹੜੇ ਬਿਰਥਾ ਗਵਾ ਰਹੇ ਨੇ, ਉਹਨਾਂ ਨੂੰ ਸੋਝੀ ਦੇ, ਉਹਨਾਂ ਦੇ ਅੰਦਰ ਪ੍ਰਕਾਸ਼ ਕਰ, ਤੇ ਮੈਂ ਤੇਰੇ ਸਦਾ ਹੀ ਨਾਲ ਰਹਾਂਗਾ, ਭਗਤ ਜਨਾਂ ਜੈਕਾਰ ਕਰਾਵੇ, ਸਾਰੇ ਸੰਸਾਰ ਦੇ ਅੰਦਰ ਭਗਤਾਂ ਦੀ ਸੋਭਾ ਹੋ ਰਹੀ ਹੈ, ਮੰਗਲ ਮਾਏ ਸੁਆਂਦੀਆਂ, ਹਰ ਪਿਰ ਸੰਗ ਬੈਠਣੀਆਂ, ਤਿੰਨ ਕੀ ਸੋਭਾ ਕਿਆ ਗਣੀ। ਕਹਿੰਦੇ ਗਿਣੀ ਜਾਏਗੀ ਉਹਨਾਂ ਦੀ ਸੋਭਾ। ਸੋਭਾ ਮੰਗਰ ਮਾਹੇ ਸੁਹਾਂਦੀਆਂ, ਹਰ ਪਿਰ ਸੰਗ ਬੈਠਦੀਆਂ, ਜਿਹੜੀਆਂ ਪਿਰ ਨੂੰ ਪ੍ਰਵਾਨ ਹੋ ਗਈਆਂ ਤੇ ਨਾਲ ਬਹਿ ਗਈਆਂ ਕਹਿੰਦੇ ਉਹ ਸੁਹਾਂਦੀਆਂ ਹੋ ਗਈਆਂ, ਬਾਕੀ ਜਿਹੜੇ ਜੀਵ ਨੇ ਸਾਰੀਆਂ ਦੁਹਾਗਣਾ ਤੁਰੀਆਂ ਫਿਰਦੀਆਂ। ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲ ਰਹੀ ਹੈ, ਜਿਹੜੇ ਮਿਲ ਗਏ ਉਹਨੂੰ ਕਹਿੰਦੇ ਗਿਣੀ ਜਾਏਗੀ ਉਹਦੀ ਸੋਭਾ। ਸਾਧਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਵਖਿਆ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਲੜੀਆਂ ਖਿਰ ਗਿਆ ਅੰਦਰਲਾ ਖੁਸ਼ੀਆਂ ਖੁਸ਼ੀ ਆ ਗਈ ਨੇਤਰਾਂ 'ਚ ਖੁਸ਼ੀ ਸਰੀਰ 'ਚ ਖੁਸ਼ੀ ਬੋਲ ਵਿੱਚ ਖੁਸ਼ੀ ਝਾਕਣ 'ਚ ਖੁਸ਼ੀ ਹਰ ਪਾਸੇ ਮੌਲ ਗਿਆ ਜਿਵੇਂ ਦਰਖਤ ਫਲਦਾ ਨਾ ਮੌਲਦਾ ਹੈ ਅਗਾਂਹ ਜਾ ਕੇ ਪੱਤੇ ਝੜਨ ਤੋਂ ਬਾਅਦ ਮੌਲਣਗੇ ਐ ਉਹਦਾ ਜੀਵਨ ਹੋ ਜਾਂਦਾ ਸੰਗ ਸਾਧ ਸਹੇਲੀਆਂ ਸਾਧ ਜਣਾ ਤੇ ਬਾਹਰ ਹੀ ਸੇ ਰਹੇ ਨੇ ਕੇਲੀਆਂ ਜਿਹੜੇ ਨਗੁਰੇ ਪੁਰਸ਼ ਫਿਰਦੇ ਨੇ ਕਹਿੰਦੇ ਕੱਲੇ ਭਟਕਦੇ ਫਿਰਨਗੇ ਤਿੰਨ ਦੁੱਖ ਨਾ ਕਬੂ ਉਤਰੇ ਇਸੇ ਜੰਮ ਕੇ ਬਸ ਪੜੀਆਂ ਇਧਰਲੇ ਪਾਸੇ ਉਹਨੇ ਜਿਹੜੇ ਪ੍ਰਵਾਨ ਹੋ ਗਏ ਦੂਜੇ ਪਾਸੇ ਉਹਨੇ ਜਿਹੜੇ ਮਨਮੁੱਖ ਰਹਿ ਗਏ ਬੇਮੁੱਖ ਰਹਿ ਗਏ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਨਹੀਂ ਜਪਿਆ ਉਹਨਾਂ ਦਾ ਦੁੱਖ ਨਹੀਂ ਉਤਰਨਾ ਜਮਾਂ ਦੇ ਬਸ ਪੈ ਜਾਣਾ ਜਿੰਨੀ ਰਾਵਿਆ ਪ੍ਰਭ ਆਪਣਾ ਅਸੇ ਦਿਸਣ ਨਿੱਤ ਖੜੀਆਂ ਜਿਨ੍ਹਾਂ ਨੇ ਪਰਮੇਸ਼ੁਰ ਨੂੰ ਰਾਵ ਲਿਆ ਕਹਿੰਦੇ ਉਹ ਪਰਮੇਸ਼ੁਰ ਦੇ ਦਰ ਤੇ ਖੜੇ ਨੇ ਹਰ ਵਕਤ ਰਤਨ ਜਵੇਰ ਲਾਲ ਹਰ ਕੰਠ ਚ ਨਾ ਜੜਿਆ ਸਾਰੇ ਚੰਗੇ ਗੁਣ ਉਹਨਾਂ ਦੇ ਵਿੱਚ ਆ ਗਏ ਤੀਰਜ ਆ ਗਈ ਦਇਆ ਆ ਗਈ ਖਿਮਾ ਆ ਗਈ ਸਤ ਆ ਗਿਆ ਸੰਤੋਖ ਆ ਗਿਆ ਵਿਚਾਰ ਆ ਗਈ ਤੇ ਸਾਰੀਆਂ ਚੀਜ਼ਾਂ ਚੰਗੇ ਗੁਣ ਉਹਦੇ ਅੰਦਰ ਆ ਗਏ ਰਤਨ ਜਵੇਰ ਲਾਲ ਨਾਨਕ ਪਾਤਸ਼ਾਹ ਧੂੜਤਨ ਪਿਆਰਿਓ ਅਸੀਂ ਤਾਂ ਉਹਨਾਂ ਦੀ ਧੂੜੀ ਮੰਗਦੇ ਹਾਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਕੋਲ ਤੇ ਮੈਨੂੰ ਇਹ ਧੂੜੀ ਬਣਾ ਦੇ ਅੰਤਰਜਾਮੀ ਪੁਰਖ ਵਧਾ ਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹੋ ਸੁੱਤ ਮੰਗ ਹੈ ਮੋਕੋ ਕਰ ਸੰਤਨ ਕੀ ਜਿੱਥੇ ਸੰਤ ਪੈਰ ਰੱਖਣ ਉਹਨਾਂ ਦੀ ਧੂੜੀ ਮੈਂ ਬਣ ਜਾ ਮੇਰੇ ਉੱਤੇ ਉਹ ਪੈਰ ਰੱਖਣ ਐ ਪੜੋ ਸਰਨੀ ਦਰ ਪੜਿਆ ਜਿਹੜੇ ਤੇਰੇ ਦਰ ਆ ਕੇ ਗਿਰ ਗਏ ਨਾ ਹੇ ਪ੍ਰਭੂ ਮੈਂ ਉਹਨਾਂ ਦੀ ਧੂੜੀ ਮੰਗਦਾ ਮੰਗਰ ਪ੍ਰਭ ਅਰਾਧਨਾ ਬਹੁਰ ਨਾ ਜਨਮ ਰਿਹਾ ਜਿਨ੍ਹਾਂ ਨੇ ਇਸ ਤਰ੍ਹਾਂ ਵਾਹਿਗੁਰੂ ਦਾ ਨਾਮ ਲੈ ਲਿਆ ਮੁੜ ਕੇ ਜੰਮਣ ਮਰਨ ਦਾ ਚੱਕਰ ਜਿਹੜਾ ਸੀ ਖਤਮ ਹੋ ਗਿਆ ਆਪਣਾ ਹੀ ਨਹੀਂ ਹੋਇਆ ਬੇਅੰਤ ਸੰਗਤਾਂ ਨੂੰ ਤਾਰ ਦਿੱਤਾ ਆਪ ਤਰੇ ਸਗਲੇ ਕੁੱਲ ਤਾਰੇ ਆਪ ਵੀ ਤਰਦਾ ਹੈ ਦਰ ਗਏ ਪਤਸ਼ਾਂ ਜਾਏਗਾ ਕੁਲਾਂ ਨੂੰ ਵੀ ਤਾਰਤਾ ਸੰਗਤਾਂ ਨੂੰ ਵੀ ਤਾਰਤਾ ਸੋ ਐਸੇ ਜੀਵਨ ਨੂੰ ਪ੍ਰਵਾਨ ਜੀਵਨ ਗਿਣਿਆ ਗਿਆ ਸੋ ਮਹਾਰਾਜ ਜੀ ਜੋ ਮੱਘਰ ਦੇ ਮਹੀਨੇ 'ਚ ਸਾਨੂੰ ਉਪਦੇਸ਼ ਦਿੰਦੇ ਨੇ ਧਿਆਨ ਦੇ ਨਾਲ ਇੱਕ ਮਹੀਨਾ ਯਾਦ ਰੱਖਣ ਦੀ ਕੋਸ਼ਿਸ਼ ਕਰੋ ਤੇ ਫੇਰ ਬਰਕਤਾਂ ਹੀ ਬਰਕਤਾਂ ਨੇ ਕਿਉਂਕਿ ਉਹਦੇ ਦਰ ਕੋਈ ਘਾਟਾ ਨਹੀਂ। ਦੁੱਖ ਤਾਂ ਹੁੰਦੇ ਆ ਦੁੱਖ ਤਦੇ ਜਾਂ ਵਿਸਰ ਜਾਵੇ। ਬੀਬੀਆਂ ਮੈਨੂੰ ਕਹਿ ਜਾਂਦੀਆਂ ਮੈਨੂੰ ਆਹ ਦੁੱਖ ਆ ਦੁੱਖ ਆ ਦੁੱਖ ਆ, ਉਹ ਗਿਣੇ ਨਹੀਂ ਜਾਂਦੇ। ਮੈਂ ਹੈਰਾਨ ਹੋ ਜਾਂਦਾ ਵੀ ਮੈਂ ਕਿਹੜਾ ਵੱਡਾ ਡਾਕਟਰ ਆ। ਪੀ ਜੀ ਆਈ ਦਾਖਲ ਹੋ ਜਾਓ, ਉੱਥੇ ਲਿਸਟ ਬਣਾ ਦਿਓ ਵੀ ਆਹ ਮੈਨੂੰ ਦੁੱਖ ਨੇ। ਸਾਡੇ ਕੋਲ ਤਾਂ ਇੱਕੋ ਹੀ ਗੱਲ ਹੈ ਭਾਈ, ਦੁੱਖ ਲੱਗਦਾ ਤਾਂ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋ, ਬੇਮੁੱਖ ਹੋਏ ਰਾਮ ਤੇ ਲੱਗਣ ਜਨ ਮਿਲੋ। ਲੱਗ ਜਾਓ ਨਾਮ ਜਪਣ, ਸੇਵਾ ਕਰੋ, ਨਾਮ ਜਪੋ। ਜਦ ਇਹ ਗੱਲ ਮੈਂ ਕਹੂੰ ਕਹਿ ਨਾ ਜੀ ਇਹ ਤਾਂ ਬੜੀ ਔਖੀ ਹੈ, ਬਾਲ ਬੱਚਿਆਂ ਨੂੰ ਕੌਣ ਸਾਂਭੇ। ਫਿਰ ਹੋ ਹੀ ਜਾਓ ਜਿਵੇਂ ਹੈਗੇ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਪਿਆਰੇ ਭਜਨ ਕਰ ਲਓ, ਨਾਮ ਜਪ ਲਓ। ਬੇੜਾ ਵਾਰ ਵਾਰ ਹੱਥ ਨਹੀਂ ਆਉਣਾ, ਲੰਘ ਗਿਆ ਸੋ ਲੰਘ ਗਿਆ, ਇਹ ਠਹਿਰਨ ਜਾਚ ਨਾ ਜਾਣ ਦਾ, ਲੰਘ ਗਿਆ ਨਾ ਮੁੜ ਕੇ ਆਉਂਦਾ, ਇਹ ਤਾਂ ਲੰਘ ਗਿਆ ਸੋ ਲੰਘ ਗਿਆ। ਕਰਨਾ ਹੋ ਤੋ ਸੁਨੈ ਕੀ ਉਹ ਪਰਿਓ ਲੋਭ ਕਹਿ ਫੰਦ, ਨਾਨਕ ਸਮਿਓ ਰੰਗ ਗਿਓ ਅਬ ਕਿਉਂ ਰੋਗ ਤਨ। ਸੋ ਹੁਣ ਸਮਾਂ ਜਾਚ ਨਹੀਂ ਦਿੰਦਾ, ਸਾਰੇ ਪ੍ਰੇਮੀ ਆਨੰਦ ਸਾਹਿਬ ਚ ਬੋਲੋ ਗੁਰੂ ਗੁਰੂ।